ਮਿੱਟੀ ਇੱਕ ਹੈ, ਭਾਂਡੇ ਉਹਦੇ ਅਨੇਕ ਤਰ੍ਹਾਂ ਦੇ ਬਣਾਏ ਹੈ, ਔਰ ਉਹਨਾਂ ਤੇ ਮੀਨਾਕਾਰੀ ਜੁਦੀ ਜੁਦੀ ਕੀਤੀ ਹੈ, ਉਹਨਾਂ ਦਾ ਮੁੱਲ ਵੀ ਵੱਖਰਾ ਵੱਖਰਾ ਬਾਜ਼ਾਰ ਵਿੱਚ ਪੈਂਦਾ ਹੈ, ਮਿੱਟੀ ਕੋਈ ਹੈ। ਇਸ ਤਰ੍ਹਾਂ ਇਹ ਜੂਨਾ ਰੂਪੀ ਭਾਂਡੇ ਵੀ ਤਰ੍ਹਾਂ ਤਰ੍ਹਾਂ ਦੇ ਬਣਾਏ ਹੈ, ਤੇ ਜਿਹੜੀ ਆਤਮਾ ਸੱਤਾ ਹੈ ਉਹ ਇੱਕ ਹੈ, ਉਹ ਜੁਦੀ ਨਹੀਂ। ਪਰ ਉਸ ਸੱਤਾ ਦਾ ਬਲ ਪਾ ਕੇ ਕੋਈ ਕੀ ਵਿਵਹਾਰ ਕਰਦਾ, ਪੁੰਨਮਈ ਜਾਂ ਪਾਪਮਈ, ਉਹਦਾ ਫਲ ਵੱਖਰਾ ਵੱਖਰਾ ਹੈ। ਬਿਜਲੀ ਦਾ ਪ੍ਰਕਾਸ਼ ਹੈ, ਕੋਈ ਦੇ ਪ੍ਰਕਾਸ਼ ਵਿੱਚ ਕੀੜੇ ਖਾ ਰਿਹਾ, ਕੋਈ ਨਾਮ ਜਪ ਰਿਹਾ, ਬਾਣੀ ਪੜ੍ਹ ਰਿਹਾ, ਕੋਈ ਜੂਆ ਵੀ ਜਾਂ ਕੋਈ ਹੋਰ ਵੀ ਭੈੜੀ ਆਦਤ ਕਰ ਸਕਦਾ ਹੈ, ਉਹਦੇ ਚ ਬਿਜਲੀ ਦਾ ਕਸੂਰ ਨਹੀਂ। ਬਿਜਲੀ ਪ੍ਰਕਾਸ਼ ਦੇ ਰਹੀ ਹੈ, ਆਤਮਾ ਸਭ ਨੂੰ ਸੱਤਾ ਦੇ ਰਹੀ ਹੈ। ਇਹ ਹੁਣ ਵਰਤਣ ਵਾਲੇ ਦੀ ਭਾਵਨਾ ਕਿਹੋ ਜਿਹੀ ਹੈ, ਤੇ ਜੇ ਦੁਰਉਪਯੋਗ ਕਰਦਾ ਤੇ ਉਹਦਾ ਸੰਕਟ ਦੁੱਖ ਵੀ ਹੈ, ਸਦਉਪਯੋਗ ਕਰਦਾ ਸੁੱਖ ਵੀ ਹੈ ਤੇ ਕਲੇਸ਼ ਵੀ ਕੋਈ ਨਹੀਂ। ਸੋ ਇਸ ਵਾਸਤੇ ਬਿਲਾਵਲ ਮਹੱਲਾ ਪੰਜਵਾਂ ਬਿਲਾਵਲ ਰਾਗ ਦੀ ਬਾਣੀ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਸਰਵ ਕਲਿਆਣ ਕੀਏ ਗੁਰਦੇਵ, ਗੁਰੂ ਜੋ ਦੇਵ ਪ੍ਰਕਾਸ਼ ਰੂਪ ਹਨ। ਜਿਹੜਾ ਗੁਰਮੁਖ ਉਹਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਸ ਦੀ ਸਾਰੇ ਪੱਖਾਂ ਤੋਂ ਹੀ ਕਲਿਆਣ ਕਰ ਦਿੰਦੇ ਆ, ਉਹਨੂੰ ਹਰ ਪੱਖੋਂ ਰੂਹਾਨੀ ਅਧਿਆਤਮਕ ਦੁਨਿਆਵੀ ਤੌਰ ਤੇ ਵੀ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਥਵਾ ਸਰਵ ਕਲਿਆਣ ਕੀਏ ਗੁਰਦੇਵ, ਗੁਰੂ ਜੋ ਦੇਵ ਪ੍ਰਕਾਸ਼ ਰੂਪੀ ਹਨ। ਜਿਹੜਾ ਸਿੱਖ ਜਗਿਆਸਾ ਧਾਰ ਕੇ ਉਹਨਾਂ ਦੇ ਚਰਨਾਂ ਵਿੱਚ ਆਉਂਦਾ ਹੈ, ਉਹਨਾਂ ਨੂੰ ਸਾਰੇ ਤਰ੍ਹਾਂ ਦੀਆਂ ਕਲਿਆਣ ਮੁਕਤੀਆਂ ਪ੍ਰਾਪਤ ਹੋ ਜਾਂਦੀਆਂ ਹਨ। ਸੋ ਜੋ ਜਿਹਾ ਉਹ ਜੇ ਅੰਗ ਬਣਾ ਲੈਣੇ ਇਸ਼ਟ ਦੇਵ ਵਰਗੇ ਸਰੂਪ, ਇਸ਼ਟ ਦੇਵ ਜੈਸਾ ਸਰੂਪ ਧਾਰਨ ਕਰ ਲੈਣਾ, ਸਮੀਪ ਉਹਦੇ ਨਿਕਟਵਰਤੀ ਹਜ਼ੂਰੀ ਸੇਵਾ ਮਿਲ ਜਾਣੀ, ਸਲੋਕ ਉਹਦੇ ਲੋਕ ਵਿੱਚ ਪਹੁੰਚ ਜਾਣਾ, ਇਹ ਚਾਰ ਤਰ੍ਹਾਂ ਦੀਆਂ ਮੁਕਤੀਆਂ ਹਨ। ਪੰਜਵੀਂ ਹੈ ਕੇਵਲ ਮੋਕਸ਼, ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਣਾ, ਫਿਰ ਜੁਦਾਈ ਵਾਲੀ ਗੱਲ ਰਹਿ ਨਹੀਂ ਜਾਂਦੀ। ਕਹਿੰਦੇ ਜਿਹੜੇ ਗੁਰੂ ਜੋ ਦੇਵ ਪ੍ਰਕਾਸ਼ ਰੂਪ ਹੈ, ਉਹਨਾਂ ਦੀ ਸ਼ਰਨ ਵਿੱਚ ਆਏ ਹਨ, ਉਹਨਾਂ ਗੁਰਮੁਖ ਜਨਾਂ ਨੂੰ ਸਾਰੇ ਪੱਖਾਂ ਤੋਂ ਹੀ ਕਲਿਆਣ ਮੁਕਤੀ, ਬੰਧਨ ਤੋਂ ਰਹਿਤ ਜਿਹੜੀ ਅਵਸਥਾ ਹੈ, ਅਵਿਦਿਆ ਤਤਕਾਰੀ ਦੀ ਨਿਵਿਰਤੀ ਔਰ ਸਤ ਸਰੂਪੀ ਆਤਮਾ ਦੀ ਪ੍ਰਾਪਤੀ, ਇਹ ਮੁਕਤੀ ਦਾ ਲੱਛਣ ਹੈ। ਹਰ ਪੱਖ ਤੋਂ ਉਹਨਾਂ ਨੂੰ ਕਲਿਆਣ ਸੁਖ ਦੀ ਪ੍ਰਾਪਤੀ ਔਰ ਮੁਕਤ ਜਿਹੜੀ ਬੰਧਨ ਰਹਿਤ ਅਵਸਥਾ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ। ਸੇਵਕ ਆਪਣੀ ਲਾਇਓ ਸੇਵ, ਕਿਉਂਕਿ ਹਰ ਇੱਕ ਨੂੰ ਉਸਨੇ ਧੰਦੇ ਲਾਇਆ ਹੋਇਆ, ਸਭ ਸੰਸਾਰ ਉਪਾਇਆ ਸਿਰੇ ਸਿਰ ਧੰਦਾ ਲਾਇਆ, ਵੇਖਿਆ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ, ਵੇਲਾ ਨਹੀਂ ਕਿਸੇ ਨੂੰ ਵੀ ਛੱਡਿਆ, ਕਿਸੇ ਨੇ ਕਿਸੇ ਧੰਦੇ ਲਾਇਆ ਹੋਇਆ, ਚਾਹੇ ਕੋਈ ਬੁਰਾ ਕਰ ਰਿਹਾ ਚਾਹੇ ਕੋਈ ਭਲਾ ਕਰ ਰਿਹਾ, ਵਿਹਲਾ ਕੋਈ ਨਹੀਂ, ਕਿਸੇ ਨਾ ਕਿਸੇ ਆਰ ਵਿੱਚ ਉਹ ਲੱਗਿਆ ਹੋਇਆ। कि जड़ा सेवक है वो अपनी इच्छा विच तां कोई कार्य करदा ही नहीं, वो गुरु इच्छा विच वरतदा है। गुरु जी जो आज्ञा है उसका उलंघन नहीं करता। जो सेवक है सेवक वो ही है जड़ा गुरु महाराज जी दे हुक्मां दे अनुकूल विचरदा है। तो जो सेवक बन जाता है, सेवक वो ही है जिदे सेवा वाली भावना हो। जे उच सेवा वाली भावना नहीं फिर वो सेवक की पदवी नहीं ले सकता। सेवक जड़ा बन जाता उन्हों फिर कृपा करके सेवक अपने लायो सेव जड़ा सेवक है जिन अपनी होंद मिटा दिती है और गुरु महाराज के बचना दे अनुकूल वरतदा है। ऐसा जड़ा सेवक है उन्हों महाराज ने अपनी हजूरी सेवा दे विच ला लिया है। बिगना लागे जप अलख अपेव। अलख जड़ा लख्या नहीं जाता, जानिया नहीं जाता। और अपेव जी का भेद नहीं पाया जाता। उदे परमेश्वर के बेअंत विशेषण है, उन्हों अलख भी कहते हैं, उन्हों अपेव भी कहते, उन्हों अगम भी कहते हैं, उन्हों अगोचर भी कहते हैं। इस वास्ते उन्हों पारब्रह्म भी कहते हैं, नारायण भी कहते हैं, गोविंद भी, माधव भी, बेअंत उहदे नाम है। इस करके कहते बिघन ना लागे, उन्होंने कोई बिघन नहीं लगता। जप अलख अपेव, जो अलख शक्ति वृत्ति द्वारा ना जानिया जान वाला और लक्षणा वृत्ति द्वारा ही भान प्रतीति होंदी है। इस वास्ते ऐसा जो परमेश्वर है अलख है, अपेव जी का भेद नहीं पाया जाता है। बिघन ना लागे जप अलख अपेव, जड़ा ऐसा परमेश्वर है अलख जां अपेव स्वरूपी, उदे नाम दा सिमरन करने नाल जप करने दे नाल किसे प्रकार दा बिघन नहीं लगता है। क्योंकि सिमरन दी बरकत नाल बिघन जड़े दूर हो जांदे हैं। कोट बिघन ते सलाग ते जिसनों विसरै नाओ, जिन्हों परमेश्वर का नाम भुल गया करोड़ें बिघन व्यापदे है। ते जदों कहंदे गुरु महाराज दे नाम दा अभ्यास किया जाए बिघन ना लागे, कोई बिघन नहीं लगता। जप अलख अपेव, अलख स्वरूपी अपेव स्वरूपी जो परमेश्वर है कहंदे फिर उहदे नाम दा जप करने नाल बिघन लागे, किसी प्रकार का जिहड़ा बिघन है वह नहीं व्यापदा है। धरत पनीत भई गुण गाए। धरती है, कई ऐसे धरती के टुकड़े है जिथे दिन रात पाप ही हो जाता। कोई हिस्सा ऐसा भी है जिथे दिन रात बाणी दियां धुनकारां हन, सिमरन है, सत्संग है, सेवा है, तीर्थ है, परपकार है, कुर्बानी है, हर पक्ष दा ही श्रेष्ठाचार है। जिहड़ी धरती दे अंदर धरत पनीत भई गुण गाए, जिस धरती विच बैठ के महात्मा जन उस परमेश्वर दे गुण गाउंदे हन, भाव जिहड़ी धरती विच सिमरन हुंदा है, नाम दा अभ्यास हुंदा है, वह धरती जिहड़ी है वह सत्संग जी आतशह करके बहुत ही पवित्र हो जाती है। दुरत गया हर नाम ध्याए। संस्कृत ਅਸਰ ਹੈ ਦੁਸ਼ਤਰ ਬੜਾ ਕਠਿਨ। ਇੱਥੇ ਦੁਰਤ ਹੈ, ਦੁਰਤ ਜਿਹੜੇ ਬੜੇ ਬੜੇ ਵਜਰ ਪਾਪ ਹੈ, ਵੱਡੇ ਵੱਡੇ ਕਰਮ ਹੈ। ਹਜ਼ੂਰ ਕਹਿੰਦੇ ਹਨ ਦੁਰਤ ਗਿਆ ਹਰ ਨਾਮ ਧਿਆਏ, ਜਿਹੜੇ ਬੜੇ ਬੜੇ ਦੁਰਤ ਪਾਪ ਹੈ ਨਾਮ ਧਿਆਉਣ ਦੇ ਨਾਲ ਉਹ ਵੀ ਨਿਵਿਰਤ ਹੋ ਜਾਂਦੇ ਹੈ, ਉਹ ਵੀ ਦੂਰ ਹੋ ਜਾਂਦੇ ਹਨ। ਨਾਮ ਦੇ ਵਿੱਚ ਐਸੀ ਬਰਕਤ ਹੈ। ਦੁਰਤ ਗਿਆ ਹਰ ਨਾਮ ਧਿਆਏ, ਹਰੀ ਨਾਮ ਪਰਮੇਸ਼ਰ ਨੂੰ ਧਿਆਉਣੇ ਨਾ ਦੁਰਤ ਪਾਪ ਚਲੇ ਜਾਂਦਾ ਹੈ। ਰਾਵ ਸਭਨੀ ਥਾਈ ਰਵਿਆ ਆਪ, ਕਈ ਇੱਕ ਦੇਸ਼ੀ ਮਤ ਵਾਲੇ ਹੈ ਉਹ ਰੱਬ ਨੂੰ ਇੱਕ ਜਗ੍ਹਾ ਮੰਨਦੇ ਹੈ, ਸਾਰੀਆਂ ਜਗ੍ਹਾ ਨਹੀਂ ਮੰਨਦੇ। ਕਈਆਂ ਨੇ ਮੰਨਿਆ ਉਹ ਸੱਤਵੇਂ ਆਕਾਸ ਚ ਰਹਿ ਰਿਹਾ, ਕੋਈ ਕਿਸੇ ਤੀਰਥ ਦੇ ਉੱਤੇ ਉਹਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ, ਆਪੋ ਆਪਣੀ ਬੁੱਧੀ ਜਾਂ ਭਾਵਨਾ ਦੇ ਮੁਤਾਬਕ ਕਰ ਰਹੇ ਹੈ। ਹਜ਼ੂਰ ਮਹਾਰਾਜ ਕਹਿੰਦੇ ਹੋ ਜਿਹੜਾ ਪਰਮੇਸ਼ਰ ਹੈ ਉਹਦੀ ਪ੍ਰਕਿਰਿਆ ਇਸ ਤਰ੍ਹਾਂ ਹੈ, ਸਭਨੀ ਥਾਈ ਰਵਿਆ ਆਪ, ਸਾਰੇ ਸਥਾਨਾਂ ਦੇ ਵਿੱਚ ਉਹ ਆਪ ਹੀ ਵਿਆਪਕ ਸਰੂਪ ਹੋ ਰਿਹਾ ਹੈ। ਪਰਮੇਸ਼ਰ ਜੋ ਹੈ ਵਿਆਪਕ ਸਰੂਪ ਹੋ ਰਿਹਾ। ਇਹ ਨਹੀਂ ਕਿਹਾ ਜਾ ਸਕੀਦਾ ਕਿ ਇਸ ਜਗ੍ਹਾ ਹੈ ਦੂਸਰੀ ਜਗ੍ਹਾ ਨਹੀਂ ਹੈ, ਕਿਉਂਕਿ ਇਹ ਕਹਿਣਾ ਬਣਦਾ ਹੀ ਨਹੀਂ। ਵਿਆਪਕ ਜਿਹੜਾ ਹੈ ਉਹਦੇ ਵਾਸਤੇ ਇਹਨਾਂ ਅੱਖਰਾਂ ਦਾ ਜੋੜ ਮੇਲ ਨਹੀਂ ਬਣਦਾ। ਹਜ਼ੂਰ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਇਸ ਤਰ੍ਹਾਂ ਸਭਨੀ ਥਾਈ ਰਵਿਆ ਆਪ, ਸਾਰੀਆਂ ਜਗ੍ਹਾ ਚੋਂ ਆਪ ਵਿਆਪਕ ਹੋ ਰਿਹਾ ਹੈ। ਆਦ ਜੁਗਾਦ ਜਾ ਕਾ ਬੜ ਪ੍ਰਤਾਪ, ਚਾਹੇ ਯੁਗਾਂ ਦੇ ਆਦ ਦਾ ਸਮਾਂ ਸੀ ਚਾਹੇ ਯੁਗਾਂ ਦੇ ਮੱਧ ਦਾ ਸਮਾਂ ਹੈ, ਚਾਹੇ ਇਹਨਾਂ ਦੇ ਅੰਤ ਪਰਲੋ ਦਾ ਸਮਾਂ ਹੈ। ਹਜ਼ੂਰ ਮਹਾਰਾਜ ਕਹਿੰਦੇ ਵੀ ਇਹ ਸ੍ਰਿਸ਼ਟੀ ਪ੍ਰਕਿਰਤੀ ਤੇ ਦਾ ਭਾਵ ਪੈ ਸਕਦਾ ਤੇ ਜਿਹੜਾ ਨਿਰਬੰਧ ਨਿਰਵਾਣ ਅਵਸਥਾ ਪ੍ਰਾਪਤ ਕਰ ਗਿਆ ਉਹਦੇ ਤੇ ਇਹਦਾ ਕੋਈ ਪ੍ਰਭਾਵ ਨਹੀਂ, ਕਿਉਂਕਿ ਉਹ ਪਰਮੇਸ਼ਰ ਦੀ ਜਿਹੜੀ ਸੱਤਾ ਉਸ ਨੂੰ ਸਮਝ ਲੈਂਦਾ ਹੈ। ਉਹ ਸਮਝਦਾ ਹੈ ਆਦ ਜੁਗਾਦ, ਯੁਗਾਂ ਦੇ ਆਦ ਵਿੱਚ ਵੀ, ਯੁਗਾਂ ਦੀ ਆਰੰਭਤਾ ਦੇ ਵੇਲੇ ਵੀ। ਜਾ ਕਾ ਬੜ ਪ੍ਰਤਾਪ, ਕਹਿੰਦੇ ਕਿ ਐਸਾ ਜਿਹੜਾ ਸੇਵਕ ਹੈ ਜੋ ਗੁਰੂ ਮਹਾਰਾਜ ਦੇ ਬਚਨਾਂ ਦੇ ਅਨੁਕੂਲ ਵਿਚਰਦਾ ਹੈ। ਪਾਤਸ਼ਾਹ ਜੀ ਦੱਸਦੇ ਹੈ ਆਦ ਯੁਗਾਂ ਦੇ ਆਦ ਵਿੱਚ ਵੀ, ਯੁਗਾਦ ਵਿੱਚ ਵੀ ਉਸ ਪੁਰਸ਼ ਦਾ ਜਿਹੜਾ ਪ੍ਰਤਾਪ ਇਕਬਾਲ ਹੈ ਉਹ ਬਹੁਤ ਵੱਡਾ ਹੈ, ਉਹਨੂੰ ਇਤਨੀ ਵੱਡੀ ਬਖਸ਼ਿਸ਼ ਮਿਲਦੀ ਹੈ। ਗੁਰ ਪ੍ਰਸਾਦ ਨਾ ਹੋਏ ਸੰਤਾਪ, ਫਿਰ ਗੁਰੂ ਦੀ ਪ੍ਰਸਾਦ ਕਿਰਪਾ ਦਾ ਸਦਕਾ ਕਹਿੰਦੇ ਕਿਸੇ ਤਰ੍ਹਾਂ ਦਾ ਸੰਤਾਪ ਜਿਹੜਾ ਦੁੱਖ ਹੈ ਉਹ ਨਹੀਂ ਹੁੰਦਾ, ਨਹੀਂ ਤਾਂ ਜਿਹੜੇ ਪੰਜ ਵਕਾਰ ਆ ਉਹ ਬਿਨਾਂ ਹੀ ਬਾਲਣ ਤੇਲ ਤੋਂ ਦਿਨ ਰਾਤ ਬੰਦੇ ਨੂੰ ਤਪਾਉਂਦੇ ਆ, ਸਾੜਦੇ ਆ, ਕਿਤਨੀ ਤਕਲੀਫ ਦਿੰਦੇ ਆ। ਇਸ ਵਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ ਨੂੰ ਗੁਰੂ ਦੀ ਪ੍ਰਸਾਦ ਕਿਰਪਾ ਮਿਲ ਜਾਏ, ਗੁਰੂ ਮਹਾਰਾਜ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣ ਜਾਣ, ਉਹਨਾਂ ਨੂੰ ਕਹਿੰਦੇ ਕੋਈ ਕਿਸੇ ਤਰ੍ਹਾਂ ਦਾ ਸੰਤਾਪ ਦੁੱਖ ਨਹੀਂ ਹੁੰਦਾ ਹੈ। ਹੁਣ ਦੁੱਖ ਤੋਂ ਰਹਿਤ ਸਾਰੇ ਹੋਣਾ ਚਾਹੁੰਦੇ ਆ, ਕੋਈ ਬਿਮਾਰ ਕੋਈ ਦੁਖੀ ਨਹੀਂ ਹੋਣਾ ਚਾਹੁੰਦਾ। ਮਹਾਰਾਜ ਕਹਿੰਦੇ ਜੇ ਦੁੱਖਾਂ ਦੀ ਨਿਵਿਰਤੀ ਚਾਹੁੰਦੇ ਆ ਫਿਰ ਤਾਂ ਭਾਈ ਗੁਰੂ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣੋ, ਉਹ ਕੰਮ ਕਰੋ ਜਿਹਦੇ ਨਾਲ ਗੁਰੂ ਮਹਾਰਾਜ ਦੀ ਪ੍ਰਸੰਨਤਾ ਹੋਵੇ। ਜਦੋਂ ਮਹਾਰਾਜ ਜੀ ਪ੍ਰਸੰਨ ਹੋਣਗੇ फिर जेड़ा वरदान मंगेगा वह प्राप्त हो जाएगा। इस वास्ते कहंदे आ कि गुर प्रसाद ना हुए संताप, गुरु की प्रसाद कृपा हो जाए तो फिर किसी तरह का संताप नहीं हुंदा है। गुर के चरण लगे मन मीठे, गुरु महाराज के जेड़े चरण आ इन्हों का जेड़ा प्यार है ये बहुत मिठा लगता है, क्योंकि चरणा का ध्यान एक भगती का प्रतीक है। भगती जड़ी है ये बड़ी भारी मिठास है। इस वास्ते कहंदे कि गुर प्रसाद ना होए संताप, जिन्हां नूं गुरु की प्रसाद कृपा प्राप्त हो गई है उन्हां नूं किसी तरह का संताप दुख नहीं छूंदा है। गुर के चरण लगे मन मीठे, गुरु महाराज जी के जो पवित्र चरण आ इन्हां दा प्यार सानू बहुत मिठा लग्या है। निर्विघन होए सब थाई बूठे बूठे, जिहड़ी भी जगह चले गए उत्थे जिहड़ी निर्विघनता सी प्राप्त हुंदी रही है। निर्विघन होए जिन्हें भी कार्य सी सारे निर्विघन विघन तो रहत सफल हो गए सब थाई बूठे, क्योंकि वह जिहड़ा परमेश्वर है वह सारिया जगह च बूठे बसया होया। जदों भी उहदे चरणां दा ध्यान कीता ते कोई जगह ऐसी नहीं जिथे परमेश्वर नहीं, जर्रे जर्रे च देखदे आ। सब सुख पाए सतगुर तूठे, कहिंदे गुरु महाराज जी नूं प्रसन्न कर लो। गुरु महाराज की प्रसन्नता दे नाल सारे जिन्ने सुख है उन्हां दी प्राप्ति हो जाती है, क्योंकि गुरु दीयां खुशियां विच सारियां बरकतां आ जांदियां हन। पार ब्रह्म प्रभ भए रखवाले, पार ब्रह्म परमेश्वर जिन्हां गुरसिखां दे रखवाले हो गए रख्या करन वाले बन गए। जिथै किथै दिसहै नाले, पर जिथे किथे भी देखो ज्ञान दृष्टि द्वारा, इन्हां अखां नाल नहीं ज्ञान दृष्टि नाल। जिथै किथै दिसै नाले, जिथे किथे भी विचार दी निगाह नाल देखिए वह परमेश्वर नाल ही नजर आ रहा है, कोई बख नजर नहीं आ रहा, वो अभेद स्वरूप दे विच ही है। सब सुख पाए सतगुर तूठे, जदों सतगुरु जी प्रसन्न हुंदे हन ते फिर सारे सुखां दी जो प्राप्ति है वह साध संगत जी हो जाती है। पार ब्रह्म प्रभ भय रखवाले, पार ब्रह्म परमेश्वर उन्हां प्रेमियां दी रक्षा करन वाले बन जाते हैं जिन्होंने आपा भाव गुरु महाराज नूं समर्पित किया है। जिथै किथै दिसहै नाले, जिथे किथे भी ज्ञान दृष्टि नाल देखिए ते फिर परमेश्वर जिहड़ा उह नाल ही नजर आउंदा, पे जुदा है ही नहीं, उहदे च कोई जुदाई ही नहीं। इस करके महाराज कहिंदे आ कि सब सुख पाए सतगुर तूठे, जे सतगुरु जी प्रसन्न हो गए ते फिर सारे सुखां दी प्राप्ति हो जाती है। सब सुख पाए सतगुर तूठे, तूठे नाम है प्रसन्न होना, तूठा कह दियो, जो गुरु महाराज प्रसन्न हो जाए तो सारे सुखां दी प्राप्ति हो जाती है। पार ब्रह्म प्रभ भय रखवाले, पारवम परमेश्वर खुद उन्हां दी रक्षा करन वाला बन जांदा है। जिथै किथै दिसै नाले, जिथे किथे कहिंदे उस परमेश्वर नूं नाल देखदे आ। सो कहिंदे भई हर जगह ही भाव परमेश्वर नूं अपने नाल समझदे नाल देखदे आ। नानक दास खसम प्रत पाले, ਕਹਿੰਦੇ ਜਿਹੜੇ ਉਹਦੇ ਦਾਸ ਬਣ ਜਾਂਦੇ ਆ। ਦਾਸ ਨੂੰ ਫਿਰ ਫਿਕਰ ਨਹੀਂ ਰਹਿੰਦਾ ਮੇਰੀ ਪਾਲਣਾ ਕਿਵੇਂ ਹੋਏਗੀ, ਤੇ ਜਦੋਂ ਦਾਸ ਬਣ ਜਾਂਦਾ ਸਵਾਮੀ ਨੂੰ ਫਿਰ ਫਿਕਰ ਆ। ਇਸ ਕਰਕੇ ਕਹਿੰਦੇ ਆ ਨਾਨਕ ਦਾਸ ਜਿਹੜੇ ਦਾਸ ਆ ਤੇਰੇ ਖਸਮ ਪ੍ਰਤਪਾਲੇ, ਜੋ ਪਰਮਾਤਮਾ ਦੇ ਘਰ ਦੇ ਵਿੱਚ ਸਹੀ ਡਿਊਟੀ ਦਿੰਦਾ ਤੇ ਉਧਰੋਂ ਵੀ ਰਜੀਨਾ ਮਿਲਦਾ ਹੈ। ਮਹਾਰਾਜ ਕਹਿੰਦੇ ਕਿ ਜਿਹੜੇ ਉਹਦੇ ਦਾਸ ਬਣ ਜਾਂਦੇ ਆ ਉਹਨਾਂ ਦੀ ਸਦਾ ਹੀ ਪ੍ਰਤਪਾਲਣਾ ਕਰਦੇ ਹਨ, ਉਹਨਾਂ ਦੀ ਸਦਾ ਹੀ ਪਰਮੇਸ਼ਰ ਪ੍ਰਤਪਾਲਣਾ ਕਰਦੇ ਆ। ਕਿਉਂਕਿ ਸਿਰ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਭਉ ਕਰਿਆ, ਊਡੇ ਊੜ ਆਵੈ ਸਹਿ ਕੋਸਾ ਤਿਸ ਪਾਛੇ ਵਜਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਜਗਾਵੈ ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦਵਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਅਨੇਕਾਂ ਦ੍ਰਿਸ਼ਟਾਂਤਾਂ ਦੇ ਨਾਲ ਸਮਝਾਉਂਦੇ ਆ ਕਿ ਕੋਈ ਨਾ ਕੋਈ ਬਚਨ ਇਹਨਾਂ ਦੇ ਹਿਰਦੇ ਚ ਵਸ ਜਾਏ ਤੇ ਇਹਨਾਂ ਦਾ ਭਲਾ ਹੋ ਜਾਏ। ਇਸ ਵਾਸਤੇ ਮਹਾਰਾਜ ਕਹਿੰਦੇ ਜਿੱਥੇ ਕਿੱਥੇ ਦਿਸਹਿ ਨਾਲੇ, ਜਿੱਥੇ ਕਿੱਥੇ ਵੀ ਦੇਖਦੇ ਉਹ ਪਰਮੇਸ਼ਰ ਨੂੰ ਆਪਣੇ ਨਾਲ ਸੰਗੀ ਸਾਥੀ ਜਾਣਦੇ ਹਨ, ਉਸ ਤੋਂ ਭਿੰਨ ਨਹੀਂ, ਉਹਦੀ ਬਖਸ਼ਿਸ਼ ਦੇ ਪਾਤਰ ਬਣਦੇ ਆ। ਅੱਗੇ ਦੱਸਦੇ ਆ ਕਿ ਨਾਨਕ ਦਾਸ ਖਸਮ ਪ੍ਰਤ ਪਾਲੇ, ਇੱਕ ਤਾਂ ਜਿੱਥੇ ਕਿੱਥੇ ਹਰ ਵੇਲੇ ਉਹਨੂੰ ਹਾਜ਼ਰ ਨਾਜ਼ਰ ਜਾਣਦੇ ਆ, ਤੇ ਉਹ ਦਾਸਾਂ ਦੀ ਜਿਹੜਾ ਪਰਮੇਸ਼ਰ ਆ ਉਹ ਬੜੀ ਗੌਰ ਦੇ ਨਾਲ ਪ੍ਰਤਪਾਲਣਾ ਕਰ ਰਿਹਾ ਹੈ, ਕਿਉਂਕਿ ਉਹਦੀ ਸੇਵਾ ਦਰਗਾਹ ਤੋਂ ਲੱਗੀ ਹੋਈ ਹੈ। ਜਿੱਥੇ ਕਿੱਥੇ ਦਿਸਹਿ ਨਾਲੇ, ਜਿੱਥੇ ਕਿੱਥੇ ਪਰਮੇਸ਼ਰ ਨੂੰ ਆਪਣੇ ਨਾਲ ਦੇਖਦੇ ਆ, ਦੂਰ ਨਹੀਂ ਸਮਝਦੇ। ਜਦੋਂ ਇਹ ਸਮਝਾਂਗੇ ਸਾਡੇ ਨਾਲ ਹੈ, ਫਿਰ ਇਨਸਾਨ ਬੁਰਾਈ ਕੋਈ ਕਰੇ ਹੀ ਨਹੀਂ ਸਕਦਾ। ਜਦੋਂ ਸਮਝਦਾ ਘਰ ਵਾਲਾ ਘਰ ਨਹੀਂ ਸਾਨੂੰ ਕਹਿੰਦਾ, ਡਰ ਨਹੀਂ, ਫਿਰ ਕਈ ਬੁਰਾਈਆਂ ਹੁੰਦੀਆਂ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਜਿੱਥੇ ਕਿੱਥੇ ਦਿਸਹਿ ਨਾਲੇ, ਜਿੱਥੇ ਕਿੱਥੇ ਦੇਖਦੇ ਹੋ ਨਾਲ ਹੀ ਹੈ, ਦੂਰ ਨਹੀਂ, ਉਹਦਾ ਹਰ ਵੇਲੇ ਨਾਲ ਹਰ ਵੇਲੇ ਸਹਾਇਤਾ ਕਰ ਰਿਹਾ ਹੈ। ਨਾਨਕ ਦਾਸ ਖਸਮ ਪ੍ਰਤ ਪਾਲੇ, ਜਿਹੜੇ ਉਹਨਾਂ ਦੇ ਦਾਸ ਬਣ ਜਾਂਦੇ ਆ ਉਹਨਾਂ ਦੀ ਪ੍ਰਤਪਾਲਣਾ, ਦਾਸ ਬਣਨਾ, ਸੇਵਕ ਬਣਨਾ, ਚਾਕਰ ਬਣਨਾ, ਇਹ ਅੱਖਰ ਤੇ ਪਰਿਆਇ ਵਾਚੀ ਹੈ। ਨਾਨਕ ਦਾਸ ਖਸਮ ਪ੍ਰਤਪਾਲੇ, ਜਿਹੜੇ ਉਹਨਾਂ ਦੇ ਦਾਸ ਬਣ ਜਾਂਦੇ ਉਹਨਾਂ ਦੀ ਉਹ ਆਪ ਪ੍ਰਤਪਾਲਣਾ ਕਰਦਾ, ਉਹਦਾ ਉਹਨਾਂ ਨੂੰ ਫਿਕਰ ਹੋ ਜਾਂਦਾ। ਜਿਵੇਂ ਬੱਚਾ ਜਿਹੜਾ ਗੋਦੀ ਵਿੱਚ ਹੈ ਨੰਨਾ ਆ, ਉਹਨੂੰ ਕੋਈ ਆਪਣਾ ਫਿਕਰ ਹੈ, ਉਹਦੀ ਸਾਰੀ ਕਿਰਿਆ ਦਾ ਮਾਂ ਪਿਓ ਨੂੰ ਫਿਕਰ ਹੈ, ਦਵਾਈ ਬੂਟੀ ਦਾ। ਇਸੇ ਤਰ੍ਹਾਂ ਹੁਣ ਜਿਵੇਂ ਉਹ ਬਾਲਕ ਜਿਹੜਾ ਆ ਉਹ ਬੜਾ ਸ਼ੁੱਧ ਮਨ ਆ, ਨਾ ਰਾਗ ਆ, ਨਾ ਦੁਆਇਸ਼ ਆ, ਨਾ ਕੋਈ ਹੋਰ ਕਲੇਸ਼ ਆ। ਜਦੋਂ ਇਹ ਜੀ ਸ਼ੁੱਧ ਬੁੱਧ ਬਣ ਜਾਂਦੀ ਹੈ ਜਿਵੇਂ ਬਾਲਕ ਦੀ ਹੈ, ਤੇ ਉਹ ਜਿਵੇਂ ਮਾਂ ਪਿਓ ਨੂੰ ਸਮਰਪਿਤ ਹੈ, ਉਸ ਦੀ ਸੇਵਾ ਸੰਭਾਲ ਜੋ ਵੀ ਪ੍ਰਕਿਰਿਆ ਉਹ ਫਿਰ ਸਾਧ ਸੰਗਤ ਜੀ ਆਪੇ ਹੀ ਮਾਲਕ ਹੀ ਕਰਦਾ ਹੈ, ਉਹਦਾ ਫਿਕਰ ਉਹਨੂੰ ਹੋ ਜਾਂਦਾ। ਜਿਵੇਂ ਬੱਚਾ ਨੰਨਾ, ਉਹਦਾ ਫਿਕਰ ਮਾਤਾ ਪਿਤਾ ਨੂੰ ਆ, ਬੱਚੇ ਨੂੰ ਤਾਂ ਕੋਈ ਫਿਕਰ ਨਹੀਂ, ਖਾਣ ਦਾ, ਪੀਣ ਦਾ, ਪਹਿਨਣ ਦਾ, ਦਵਾਈ ਦਾ, ਜਾਂ ਹੋਰ ਜੋ ਵੀ ਕਿਰਿਆ ਆ, ਉਹ ਮਾਂ ਪਿਓ ਨੂੰ ਫਿਕਰ ਹੈ। ਕਿਉਂ, ਹਲੇ ਨਿਆਣਾ ਆ, ਜਿਹੜਾ ਨਿਆਣਾ ਆ ਉਹਦੇ ਅੰਦਰ ਕੋਈ ਦਵੈਸ਼ ਨਹੀਂ, ਕੋਈ ਰਾਗ ਨਹੀਂ, ਕਿਸੇ ਨਾਲ ਈਰਖਾ ਨਹੀਂ, ਘਿਰਣਾ ਨਹੀਂ। ਮਹਾਰਾਜ ਕਹਿੰਦੇ ਜਦੋਂ ਇਸ ਤਰ੍ਹਾਂ ਦੀ ਸ਼ੁੱਧ ਬਿਰਤੀ ਹੋ ਕੇ ਤੁਸੀਂ ਭਜਨ ਕਰੋਗੇ ਤੇ ਪਰਮੇਸ਼ਰ ਤੁਹਾਡੀ ਆਪ ਪ੍ਰਤਪਾਲਣਾ ਕਰੇਗਾ। ਕਰਦਾ ਤੇ ਸਭ ਦੀ ਹੈ, ਪਰ ਜਿਹੜੇ ਉਹਦੇ ਦਾਸ ਬਣ ਜਾਂਦੇ ਆ ਉਹਨਾਂ ਦਾ ਤਾਂ ਖਾਸ ਖਿਆਲ ਰੱਖਦਾ। ਇਸ ਵਾਸਤੇ ਕਹਿੰਦੇ ਨਾਨਕ ਦਾਸ ਖਸਮ ਪ੍ਰਤਫਾਲੇ, ਜਿਹੜੇ ਉਹਦੇ ਦਾਸ ਬਣ ਜਾਂਦੇ ਆ ਉਹਨਾਂ ਦੀ ਫਿਰ ਪਰਮੇਸ਼ਰ ਪ੍ਰਤਪਾਲਣਾ ਕਰਦਾ ਹੈ। ਸੋ ਇਸ ਵਾਸਤੇ ਇਹ ਜਿਹੜਾ ਸਮਾਂ ਹੈ ਇਹ ਬੜਾ ਭਾਗਾਂ ਭਰਿਆ ਹੁੰਦਾ ਹੈ, ਔਰ ਗੁਰੂ ਮਹਾਰਾਜ ਦੀ ਮਿਹਰ ਹੋਵੇ ਤੇ ਭਾਗ ਜਿਹੜੇ ਜਾਗਦੇ ਆ, ਨਹੀਂ ਤਾਂ ਜਿਹੜੇ ਸੁੱਤੇ ਹੋਏ ਮਨ ਵਾਲੇ ਆ ਉਹ ਕੁਝ ਪ੍ਰਾਪਤ ਨਹੀਂ ਕਰਦੇ, ਕਿਉਂਕਿ ਦੁਨੀਆਂ ਦੀ ਮਾਇਆ ਕਮਾਉਣੀ ਆ ਉਹ ਵੀ ਜਾਗਣ ਨਾਲ ਹੀ, ਬੈੱਡ ਦੇ ਸੁੱਖ ਤਿਆਗਣ ਨਾਲ ਹੀ, ਭਜਨ ਬੰਦਗੀ ਦਾ ਸੁੱਖ ਵੀ ਇਸ ਤਰ੍ਹਾਂ ਹੀ ਹੈ, ਤੇ ਜਿਹੜਾ ਬਹੁਤਾ ਆਰਾਮ ਪ੍ਰਸਤ ਆ ਉਹ ਨਾ ਮਾਇਆ ਦਾ ਹੀ ਸੁੱਖ ਲੈ ਸਕਦਾ ਨਾ ਭਜਨ ਬਾਣੀ ਦਾ ਲੈ ਸਕਦਾ, ਕਿਉਂਕਿ ਹਰ ਵੇਲੇ ਦਰਿਦਰਤਾ ਰਹਿੰਦੀ ਹੈ, ਆਲਸ ਰਹਿੰਦੀ ਹੈ, ਪ੍ਰਮਾਦ ਰਹਿੰਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਉਹ ਜਿਹੜੇ ਦਾਸ ਹੈ ਉਹ ਹਰ ਵੇਲੇ ਤਤਪਰ ਰਹਿੰਦੇ ਆ ਧਰਮ ਯੁੱਧ ਲਈ, ਹੋਰ ਧਰਮ ਕਾਰਜਾਂ ਲਈ। ਕਹਿੰਦੇ ਜਿੱਥੇ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਜਿਹੜੇ ਸੇਵਕ ਦੇ ਹਿਰਦੇ ਚ, ਉਹਦੀ ਦ੍ਰਿਸ਼ਟੀ ਇੰਨੀ ਖੁੱਲ ਜਾਂਦੀ ਹੈ, ਉਹ ਆਮ ਹਾਰੇ ਸ਼ਬਦ ਵੀ ਕਹੂਗਾ ਜਿੱਥੇ ਕਿੱਥੇ ਦਿਸ ਹੈ ਨਾਲੇ, ਜਿੱਥੇ ਕਿੱਥੇ ਪਰਮੇਸ਼ਰ ਨਾਲ ਹੈ ਭਿੰਨ ਨਹੀਂ। ਨਾਨਕ ਦਾਸ ਕਸਮ ਪ੍ਰਤਪਾਲੇ, ਉਹ ਜਿਹੜਾ ਪਰਮੇਸ਼ਰ ਆ ਆਪਣੇ ਦਾਸਾਂ ਨੂੰ ਆਪਣੇ ਦਾਸਾਂ ਦੀ ਪਾਲਣਾ ਕਰਦਾ ਹੈ, ਪ੍ਰਤਪਾਲਣਾ ਕਰਦਾ ਹੈ, ਕਿਉਂਕਿ ਦਾਸ ਨੇ ਆਪਣਾ ਸਾਰਾ ਕੁਝ ਹੀ ਮਾਲਕ ਨੂੰ ਸਮਰਪਿਤ ਕਰ ਦਿੱਤਾ, ਤੇ ਫਿਰ ਮਾਲਕ ਵੀ ਜਿਵੇਂ ਕੋਈ ਰਾਜਾ ਬਾਗ ਦੇ ਵਿੱਚ ਗਿਆ, ਮਾਲੀ ਹਾਜ਼ਰ ਨਹੀਂ, ਮਾਲੀ ਦਾ ਛੋਟਾ ਬੱਚਾ ਹੈ, ਉਹਨੂੰ ਕਿਹਾ ਰਾਜਾ ਸਾਹਿਬ ਸਾਡੇ ਕੋਲ ਆਏ ਹੈ, ਗਰੀਬ ਆ ਪਰ ਫਿਰ ਵੀ ਸਤਿਕਾਰ ਪਿਆਰ ਕਰਨਾ ਚਾਹੀਦਾ, ਘਰ ਆਏ ਦਾ ਸਵਾਗਤ ਹੋਣਾ ਚਾਹੀਦਾ। ਉਸਨੇ ਫੁੱਲਾਂ ਦਾ ਗੁਲਦਸਤਾ ਬਣਾਇਆ, ਉਸਨੂੰ ਰਾਜਾ ਸਾਹਿਬ ਦੇ ਸਤਿਕਾਰ ਵਾਸਤੇ ਭੇਜਿਆ। ਰਾਜਾ ਦੇਖ ਕੇ ਉਸ ਗੁਲਦਸਤੇ ਨੂੰ ਬਹੁਤ ਪ੍ਰਸੰਨ ਖੁਸ਼ ਹੋਇਆ। ਉਸਨੇ ਕਿਹਾ ਇਹਨੂੰ 500 ਰੁਪਇਆ ਦੇ ਦਿਓ, 1000 ਦੇ ਦਿਓ, 10000, 5 ਪਿੰਡ ਦੇ ਦਿਓ, 50 ਅੱਧਾ ਰਾਜ, ਸਾਰਾ ਰਾਜ। ਉਹ ਕਹਿੰਦਾ ਮੈਨੂੰ ਕਿਸ ਚੀਜ਼ ਦੀ ਲੋੜ ਹੀ ਹੈ ਨੀ। ਰਾਜੇ ਨੇ ਕਿਹਾ ਬੜਾ ਨਿਸ਼ਕਾਮ ਬਾਲਕ ਹੈ, ਕਮਾਲ ਹੈ, ਕਿਸ ਤਰ੍ਹਾਂ ਦਾ ਬਾਲਕ ਹੈ, ਇਹਨੂੰ ਇੰਨੇ ਪਿੰਡ ਦੇ ਦਿਓ। ਕਹਿੰਦਾ ਜੀ ਲੋੜ ਨੀ, ਅੱਧਾ ਰਾਜ ਲੋੜ ਹੀ ਨੀ ਹੈ, ਪੂਰਾ ਰਾਜ। ਕਹਿੰਦੇ ਨਹੀਂ, ਉਹ ਕਹਿੰਦੇ ਐਡਾ ਨਿਸ਼ਕਾਮ ਆ ਤੇ ਇਹਨੂੰ ਸਾਰਾ ਰਾਜ ਹੀ ਦੇ ਦਿਓ, ਲੜਕਾ ਹੈ ਨਾ, ਇਹਨੂੰ ਮਤਵਾਨਾ ਬਣਾ ਲੈ, ਇਹਨੂੰ ਸਭ ਕੁਝ ਦੇ ਦਿਓ। ਇਸ ਤਰ੍ਹਾਂ ਪਰਮੇਸ਼ਰ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬੰਦੇ ਨੂੰ ਲਭਾਏਮਾਨ ਕਰਦੀਆਂ ਉਹ ਚੋਗਾਂ ਨੂੰ ਖਿਲਾਰਦਾ, ਤੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਫਸ ਗਏ ਇਹਨਾਂ ਦੇ ਮੋਹ ਵਿੱਚ, ਉਹਨਾਂ ਦਾ ਫਿਰ ਜੋ ਭਜਨ ਬਾਣੀ ਦਾ ਸਮਾਂ ਹੋਰ ਪਵਿੱਤਰ ਸਮਾਂ ਉਹ ਫਿਰ ਦੂਸਰੇ ਕਰਮਾਂ ਦੇ ਵਿੱਚ ਲੱਗ ਜਾਂਦਾ ਹੈ। ਪਰ ਜਿਹੜੇ ਗੁਰਮੁਖ ਪਿਆਰੇ ਹੈ ਉਹ ਹਰ ਵੇਲੇ ਉਹਦੀ ਸੇਵਾ ਵਿੱਚ ਤਤਪਰ ਹੈ, ਤਿਆਰ ਪਰ ਤਿਆਰ ਹੋ ਕੇ ਸੇਵਾ ਕਰਦੇ ਹੈ। ਕਹਿੰਦੇ ਵੀ ਹੁਣ ਉਹ ਤਾਂ ਮਹਾਰਾਜ ਦੀ ਸੇਵਾ ਚ ਲੱਗੇ ਆ, ਇਹ ਉਹਨਾਂ ਦੀ ਪ੍ਰਤਪਾਲਣਾ ਕੌਣ ਕਰੇਗਾ। ਮਹਾਰਾਜ ਕਹਿੰਦੇ ਜੋ ਪਰਮੇਸ਼ਰ ਸੰਬੰਧੀ ਸੇਵਾ ਕਰਦੇ ਆ ਪਰਮੇਸ਼ਰ ਉਹਨਾਂ ਦੀ ਪ੍ਰਤਪਾਲਣਾ ਆਪ ਹੀ ਕਰਦੇ ਆ, ਵਿਧੀ ਬਣਾ ਦਿੰਦੇ। ਨਾਨਕ ਦਾਸ ਖਸਮ ਪ੍ਰਤਪਾਲੇ, ਜਿਹੜੇ ਉਹਦੇ ਦਾਸ ਬਣ ਗਏ ਤੇ ਜੋ ਪਰਮੇਸ਼ਰ ਹੈ ਸਭ ਦਾ ਮਾਲਕ ਹੈ ਉਹ ਉਹਨਾਂ ਦੀ ਜੀਵਾਂ ਦੀ ਪਾਲਣਾ ਕਰਦਾ ਹੈ, ਕਿਉਂਕਿ ਹੁਣ ਬੰਦੇ ਨੇ ਤੇ ਵਾਧੂ ਦੀ ਗੱਡ ਚੱਕੀ ਆ ਕਿ ਮੈਂ ਕਰਦਾ, ਪਰ ਇਹ ਸਾਰਾ ਭਾਰ ਪਰਮਾਤਮਾ ਨੇ ਆਪਣੇ ਸਿਰ ਤੇ ਲਿਆ ਹੋਇਆ। ਪਦੈਸ਼ ਕਰਨੀ, ਸਥਿਤ ਕਰਨਾ, ਅੰਤ ਕਰਨਾ ਜਾਂ ਇਸ ਤਰ੍ਹਾਂ ਦੇ ਕੀਮਤੀ ਪਦਾਰਥ ਜਿਹੜੇ ਸਾਹਮਣੇ, ਫਿਰ ਜਿਗਿਆਸੂਆਂ ਦੇ ਲਾਭ ਵਾਸਤੇ ਉਹਨਾਂ ਨੂੰ ਉਹ ਚੀਜ਼ਾਂ ਦੇਣੀਆਂ। ਇਸ ਵਾਸਤੇ ਮਹਾਰਾਜ ਕਹਿੰਦੇ ਪਾਰ ਬ੍ਰਹਮ ਪ੍ਰਭੈ ਰਖਵਾਲੇ, ਪਾਰ ਬ੍ਰਹਮ ਪਰਮੇਸ਼ਰ ਤਾਂ ਰਖਵਾਲੇ ਹੋਏ ਹਨ, ਜਿੱਥੇ ਕਿੱਥੇ ਦਿਸਹਿ ਨਾਲੇ, ਉਹ ਜਿੱਥੇ ਕਿੱਥੇ ਵੀ ਪਰਮੇਸ਼ਰ ਨੂੰ ਆਪਣੇ ਨਾਲ ਦੇਖਦੇ ਆ। ਨਿਕਟ ਖਲੋਇੜਾ, ਨਿਕਟ ਖਲੋਇੜਾ, ਉਹ ਤਾਂ ਦੂਰ ਥੋੜੀ ਹੈ, ਬਹੁਤ ਨਜ਼ਦੀਕ ਹੈ। ਜਿੰਨੀ ਜਿੰਨੀ ਹਿਰਦੇ ਦੀ ਸ਼ੁੱਧੀ ਨਿਰਮਲਤਾ ਹੀ ਹੈ, ਉਨਾ ਉਨਾ ਨੇੜੇ ਆਉਂਦਾ ਜਾਂਦਾ, ਜਿੰਨਾ ਹਿਰਦਾ ਮਲੀਨ ਆ ਉਹ ਪਰੇ ਹੋ ਜਾਂਦਾ। ਇਸ ਵਾਸਤੇ ਕਹਿੰਦੇ ਜਿੱਥੇ ਕਿੱਥੇ ਦਿਸਹਿ ਨਾਲੇ, ਉਹ ਜਿੱਥੇ ਕਿੱਥੇ ਉਹਨੂੰ ਆਪਣੇ ਨੇੜੇ ਨਾਲ ਦੇਖਦੇ ਆ, ਵੀ ਸਾਤੋਂ ਦੂਰ ਨਹੀਂ, ਹਰ ਵੇਲੇ ਉਹਨੂੰ ਨੇੜੇ ਦੇਖਦੇ ਆ। ਨਾਨਕ ਦਾਸ ਖਸਮ ਪ੍ਰਤਪਾਲੇ, ਐਸੇ ਜਿਹੜੇ ਦਾਸ ਹੈ ਉਹਨਾਂ ਦੀ ਪਰਮਾਤਮਾ ਆਪ ਪ੍ਰਤਪਾਲਣਾ ਕਰਦੇ ਆ। ਉਂਝ ਤਾਂ ਜਿੰਨਾ ਵੀ ਵਿਸ਼ਵ ਹੈ ਸਾਰਿਆਂ ਦੀ ਪ੍ਰਕਿਰਿਆ ਜਿਹੜੀ ਉਹ ਪਰਮੇਸ਼ਰ ਨੇ ਆਪਣੇ ਅਧੀਨ ਵਿੱਚ ਰੱਖੀ ਹੋਈ ਹੈ, ਤੇ ਬਾਕੀ ਜਿਹੜਾ ਗੁਰਮੁਖਾਂ ਦਾ ਜਗਤ ਹੈ ਉਹਨਾਂ ਦਾ ਤਾਂ ਬਹੁਤ ਹੀ ਖਿਆਲ ਰੱਖਿਆ ਜਾਂਦਾ ਹੈ। ਜਿੱਥੇ ਕਿੱਥੇ ਦਿਸਿਆ ਨਾਲੇ, ਜਿੱਥੇ ਕਿੱਥੇ ਵੀ ਪਰਮੇਸ਼ਰ ਨੂੰ ਆਪਣੇ ਨਾਲ ਦੇਖਦੇ ਹਨ। ਨਾਨਕ ਦਾਸ ਖਸਮ ਪ੍ਰਤਪਾਲੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਨਾਨਕ ਦਾਸ ਜਿਹੜੇ ਗੁਰੂ ਮਹਾਰਾਜ ਦੇ ਦਾਸ ਬਣ ਗਏ ਉਹਨਾਂ ਦੀ ਸਦਾ ਵਾਸਤੇ ਹੀ ਸੱਚੇ ਪਾਤਸ਼ਾਹ ਪ੍ਰਤਪਾਲਣਾ ਕਰਦੇ ਹਨ। ਸੋ ਇਨਸਾਨ ਨੂੰ ਖਿਆਲ ਆ ਕਿ ਮੈਂ ਪਾਲਣਾ ਕਰ ਰਿਹਾ, ਇਹ ਤਾਂ ਸਾਰੀ ਸੱਤਾ ਹੁਣ ਆਪਣੇ ਮਾਲਕ ਨੇ ਹੱਥ ਵਿੱਚ ਰੱਖੀ ਹੋਈ ਹੈ, ਤੇ ਜਿਹਨਾਂ ਨੂੰ ਇਹ ਸਮਝ ਲੱਗ ਜਾਏ ਫਿਰ ਉਹਨਾਂ ਨੂੰ ਸੰਗ ਜੀ ਕੋਈ ਕਲੇਸ਼ ਹੈ ਹੀ ਨਹੀਂ, ਕਲੇਸ਼ ਤੇ ਬੇਸਮਝੀ ਦਾ ਹੀ ਹੈ। ਤੇ ਜੇ ਸਮਝ ਆ ਜਾਏ ਫਿਰ ਕੋਈ ਕਿਸੇ ਤਰ੍ਹਾਂ ਦਾ ਕਲੇਸ਼ ਨਹੀਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿੱਥੇ ਕਿੱਥੇ ਵੀ ਉਹਨੂੰ ਨਾਲ ਦੇਖਦੇ ਆ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਐਸੀ ਭਾਵਨਾ। ਨਾਨਕ ਦਾਸ ਖਸਮ ਪ੍ਰਤਪਾਲੇ, ਮਹਾਰਾਜ ਕਹਿੰਦੇ ਉਹ ਜਿਹੜਾ ਖਸਮ ਮਾਲਕ ਹੈ ਸਭ ਦਾ, ਉਹ ਆਪਣੇ ਦਾਸਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ, ਕਿਉਂਕਿ ਉਸ ਤੋਂ ਬਿਨਾਂ ਐਡੀ ਵੱਡੀ ਜ਼ਿੰਮੇਵਾਰੀ ਕੋਈ ਹੋਰ ਪਗਾ ਹੀ ਨਹੀਂ ਸਕਦਾ। ਪਰਮੇਸ਼ਰ ਹੈ ਜਿਹੜਾ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਪਗਾਉਂਦਾ ਹੈ। ਇਸ ਵਾਸਤੇ ਸਤਸੰਗਿਓ, ਇਹ ਮਹਾਂਪੁਰਖਾਂ ਦਾ ਉਦਮ ਜਿਹਦੇ ਸਦਕਾ ਸੰਗਤ ਦਾ ਸਹਿਯੋਗ, ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਵਿੱਚ ਇਸ ਦੇਸ਼ ਵਿੱਚ ਗੁਰੂ ਘਰ ਮਹਾਰਾਜ ਦੀ ਬਖਸ਼ਿਸ਼ ਨਾਲ ਸੇਵਾ ਹੋਈ, ਤੇ ਪ੍ਰਪਾਟੀ ਜਿਵੇਂ ਚੱਲ ਰਹੀ ਹੈ, ਕੀਰਤਨ ਬਾਰੇ, ਕਥਾ ਬਾਰੇ, ਸੇਵਾ ਬਾਰੇ ਕਿਸੇ ਟਾਈਮ ਮਹਾਂਪੁਰਖ ਯਾਤਰਾ ਵੀ ਲਿਜਾਇਆ ਕਰਦੇ ਸਨ। ਸੋ ਆਪ ਰੋਜ਼ਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋ ਕੇ ਬਾਣੀ ਦਾ ਹਰ ਪੱਖੋਂ ਲਾਭ ਪ੍ਰਾਪਤ ਕਰਦੇ ਹੋ। ਗੁਰਬਾਣੀ ਸਾਨੂੰ ਵਿਵਹਾਰ ਵਾਸਤੇ ਵੀ ਸਿੱਖਿਆ ਦਿੰਦੀ ਹੈ ਕਿ ਦੂਸਰੇ ਨਾਲ ਲੈਣ ਦੇਣ ਕਿਵੇਂ ਕਰਨਾ, ਸਹੀ ਢੰਗ ਦਾ ਲੈਣ ਦੇਣ ਕਰਨਾ, ਤੇ ਸਮਾਜਿਕ ਕਰੀਤੀਆਂ ਦੀ ਨਿਵਿਰਤੀ ਵਾਸਤੇ ਵੀ ਉਪਦੇਸ਼ ਬਖਸ਼ਿਸ਼ ਕਰਦੀ ਹੈ। ਤੇ ਗੁਰਬਾਣੀ ਸਾਨੂੰ ਧਰਮ ਦੀ ਰਾਜਨੀਤੀ ਬਾਰੇ ਵੀ ਚਾਨਣਾ ਦਿੰਦੀ ਹੈ ਕਿ ਰਾਜ ਸੱਤਾ ਪਾ ਕੇ ਵੀ ਹੰਕਾਰੀ ਨਹੀਂ ਹੋਣਾ, ਹੰਕਾਰ ਨਹੀਂ ਕਰਨਾ। ਗੁਰਬਾਣੀ ਸਾਨੂੰ ਅਧਿਆਤਮਵਾਦ, ਰੂਹਾਨੀਅਤ ਦਾ ਜੋ ਉਪਦੇਸ਼ ਹੈ ਉਹ ਵੀ ਬਖਸ਼ਿਸ਼ ਕਰਦੀ ਹੈ। ਹਰ ਪੱਖ ਤੋਂ ਹੀ ਕਿਤਨਾ ਖੁਸ਼ੀਆਂ ਭਰਿਆ ਸੋਨਾ ਨਦੇੜ ਸਾਹਿਬ ਭਾਵ ਸੱਚਖੰਡ ਹਜ਼ੂਰ ਸਾਹਿਬ ਜੋ ਗੁਰਤਾ ਗੱਦੀ ਦੇ ਗੁਰਪੁਰਬ ਤੇ ਕਿੰਨੇ ਉਤਸ਼ਾਹ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ ਹੈ। ਦੇਸ਼ ਪ੍ਰਦੇਸ਼ ਵਿੱਚ ਜਿੱਥੇ ਵੀ ਪ੍ਰੇਮ ਵਾਲੀਆਂ ਸੰਗਤਾਂ ਹਨ, ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਗੁਰਤਾ ਗੱਦੀ ਪੁਰਬ ਹੈ ਇਸ ਨੂੰ ਮਨਾ ਰਹੇ ਹੈ, ਔਰ ਦਸਵੇਂ ਗੁਰੂ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਨ। ਸੋ ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਗੁਰਬਾਣੀ ਦਾ ਸ਼ਬਦ ਦਾ ਆਸਰਾ ਦਿੱਤਾ, ਕਿਉਂਕਿ ਸਰੀਰਕ ਆਸਰੇ ਜਿਹੜੇ ਆ ਉਹ ਸਰੀਰ ਦੇ ਨਾਲ ਆ, ਜਦੋਂ ਸਰੀਰ ਚਲੇ ਗਿਆ ਆਸਰਾ ਵੀ ਨਾਲ ਹੀ ਚਲੇ ਗਿਆ। ਤੇ ਬਾਣੀ ਆਉਣ ਜਾਣ ਵਾਲੀ ਚੀਜ਼ ਨੇ, ਤੇ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ ਸਤਿਗੁਰੂ ਜੀ ਨੇ ਉਹਨਾਂ ਨੂੰ ਮਹਾਨ ਜਿਹੜੀਆਂ ਬਖਸ਼ਿਸ਼ਾਂ ਉਹ ਦਿੱਤੀਆਂ, ਤੇ ਜੇ ਉਹਨਾਂ ਗੁਰਸਿੱਖਾਂ ਦੇ ਜੀਵਨ ਬਚਣ ਲੱਗ ਜਾਈਏ ਕਿ ਉਹਨਾਂ ਨੇ ਗੁਰੂ ਘਰ ਵਿੱਚ ਰਹਿ ਕੇ ਕਿਸ ਤਰ੍ਹਾਂ ਘਾਲ ਕਮਾਈ ਕੀਤੀ, ਤੇ ਬੜਾ ਅਸਚਰਜ ਵੀ ਹੁੰਦਾ ਹੈ ਕਿ ਇਤਨਾ ਸਾਧਨ, ਇਤਨੀ ਕਠਿਨਤਾਈ, ਇਤਨੇ ਸੰਕਟ। ਸੋ ਇਸ ਵਾਸਤੇ ਸਾਧ ਸੰਗਤ ਜੀ ਗੁਰਸਿੱਖਾਂ ਦੇ ਜਿਹੜੇ ਜੀਵਨ ਹੈ ਉਹਨਾਂ ਤੋਂ ਬੜੀ ਸਿੱਖਿਆ ਮਿਲਦੀ ਹੈ ਕਿ ਆਪਣਾ ਕੋਈ ਸਵਾਰਥ ਨਹੀਂ, ਪਰਮਾਰਥ ਨੂੰ ਰੱਖ ਕੇ ਲੱਗੇ ਆ। ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਜਾਤੀ ਕੀ ਸਵਾਰਥ ਸੀ, ਸਿਰਫ ਗੱਲ ਤਾਂ ਇੰਨੀ ਸੀ ਕਿ ਆਏ ਗਏ ਸਿੰਘਾਂ ਨੂੰ ਉਹ ਲੰਗਰ ਛਕਾਉਂਦਾ ਸੀ, ਕਿਸੇ ਗਦਾਰ ਦੀ ਚੁਗਲੀ ਦੇ ਉੱਤੇ ਉਹਨੂੰ ਗ੍ਰਿਫਤਾਰ ਕੀਤਾ ਔਰ ਉਹਨੂੰ ਸ਼ਹੀਦ ਕੀਤਾ। ਸ਼ਹੀਦ ਕਰਨ ਦੇ ਨਾਲ ਤਾਰੂ ਸਿੰਘ ਦੀ ਮਹਾਨਤਾ ਘਟੀ ਨਹੀਂ, ਜਿਹੜਾ ਧਰਮ ਵਿੱਚ ਰਹਿ ਕੇ ਆਪਣਾ ਆਪ ਵਾਰਿਆ ਕੁਰਬਾਨ ਕੀਤਾ ਉਹਦੀ ਵਡਿਆਈ ਵਧੀ ਹੈ, ਕਿਉਂਕਿ ਮਰਨਾ ਉਹ ਹੀ ਸਫਲ ਹੈ ਜਿਹੜਾ ਗੁਰੂ ਦੀ ਦੱਸੀ ਹੋਈ ਗੁਰਮਤ ਦੇ ਅਨੁਕੂਲ ਹੈ। ਮਰਨਾ ਤਾਂ ਸਭ ਨਹੀਂ ਹੈ, ਜੋ ਵੀ ਆਇਆ ਸਭ ਨੇ ਜਾਣਾ ਹੈ, ਪਰ ਆਪਣਾ ਜਨਮ ਤੇ ਮਰਨ ਸਵਾਰ ਕੇ ਕੌਣ ਜਾਂਦਾ, ਉਹ ਗੁਰਮੁਖ ਜਾਂਦਾ ਹੈ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਜਿਹੜਾ ਗੁਰਮੁਖ ਆ ਉਹਦੀ ਭਾਈ ਅਵਸਥਾ ਇਸ ਪ੍ਰਕਾਰ ਹੈ। ਸੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਕਿਤਨੀਆਂ ਵੱਡੀਆਂ ਬਖਸ਼ਿਸ਼ਾਂ ਉਹਨਾਂ ਨੇ ਸੰਗਤਾਂ ਦੇ ਵਿੱਚ ਵੰਡੀਆਂ ਔਰ ਅੱਜ ਵੀ ਗੁਰੂ ਮਹਾਰਾਜ ਦੇ ਘਰ ਵਿੱਚੋਂ ਜੇ ਕੋਈ ਪ੍ਰੇਮੀ ਸ਼ਰਧਾ ਨਾਲ ਆਉਂਦਾ ਹੈ ਉਹ ਖਾਲੀ ਨਹੀਂ ਰਹਿੰਦਾ ਹੈ, ਕਿਉਂਕਿ ਮਹਾਰਾਜ ਅੰਤਰ ਜਾਮੀ ਹੈ, ਉਹ ਦਿਲ ਦੀ ਜਾਣਨ ਵਾਲੇ ਹੈ। ਉੱਥੇ ਹੇਰਾ ਫੇਰੀ ਦਾ ਵਿਵਹਾਰ ਹੁੰਦਾ ਨਹੀਂ, ਮਹਾਰਾਜ ਜਾਣ ਜਾਣਿਆ। ਜੇ ਕੋਈ ਕਾਪਟ ਰੱਖ ਕੇ ਕਰੇਗਾ ਤੇ ਗੁਰੂ ਮਹਾਰਾਜ ਤੋਂ ਕਿੱਥੋਂ ਛੁਪਾਏਗਾ। ਤੇ ਜਿਹੜਾ ਐਨ ਸਪਸ਼ਟ ਮਨ ਸ਼ੁੱਧ ਮਨ ਦੇ ਨਾਲ ਗੁਰੂ ਮਹਾਰਾਜ ਦਾ ਭੈ ਰੱਖ ਕੇ ਜਿਹੜੀ ਵੀ ਸੇਵਾ ਜਾਂ ਸਾਧਨ ਕਰਦਾ ਹੈ, ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਦੇ ਵਿੱਚ ਬਰਕਤ ਪੈ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਇਸ ਵਾਸਤੇ ਕਰਮ ਕਰਨਾ ਹੈ, ਨਿਹ ਕਰਮ ਬਣਨਾ ਹੈ। ਨਿਤ ਕਰਮ ਹੈ ਜਿਹੜਾ ਰੋਜ਼ ਇਸ਼ਨਾਨ ਜਾਂ ਨਿਤਨੇਮ ਵਗੈਰਾ ਕਰਨਾ, ਮਹਾਰਾਜ ਦੇ ਨਮਸਕਾਰ ਕਰਨੇ। ਨਮਿਤਿਆ ਕਿਸੇ ਮਹਾਂਪੁਰਖ ਦੀ ਬਰਸੀ, ਗੁਰੂ ਮਹਾਰਾਜ ਦੇ ਗੁਰਪੁਰਬ, ਜਾਂ ਆਪਣੇ ਪਰਿਵਾਰਕ ਬੱਚੇ ਬੱਚੀਆਂ ਦੇ ਕਈ ਜਨਮ ਦਿਨ ਮਨਾਉਂਦੇ ਆ। ਸੋ ਇਸ ਤਰ੍ਹਾਂ ਜਿਹੜੇ ਕਿਸੇ ਨਿਮਿਤ ਨੂੰ ਕਈ ਬਜ਼ੁਰਗਾਂ ਦੇ ਨਿਮਿਤ ਪੂਜਾ ਪਾਠ ਕਰਾਉਂਦੇ ਆ ਤੇ ਪ੍ਰਾਸਚਿਤ ਹੁੰਦੇ ਆ, ਜਿਵੇਂ ਕੋਈ ਪਾਪ ਹੋਇਆ ਉਹਦੀ ਨਿਵਿਰਤੀ ਵਾਸਤੇ ਜਿਹੜਾ ਕੋਈ ਸਾਧਨ ਕਰਮ ਕੀਤਾ ਜਾਏ ਤੇ ਉਸ ਪਾਪ ਦੀ ਨਿਵਿਰਤੀ ਵਾਸਤੇ ਪ੍ਰਾਸਚਿਤ ਕਰਮ ਆ। ਪ੍ਰਾਸਚਿਤ ਕਰਨਾ ਕਿ ਸਾਤੋਂ ਇਹ ਗੁਰਮੰਤ ਅਨੁਸਾਰ ਗਲਤ ਹੋਇਆ, ਮਹਾਰਾਜ ਸੋਝੀ ਬਖਸ਼ੋ। ਫਿਰ ਮਹਾਰਾਜ ਬਖਸ਼ ਲੈਂਦੇ ਆ, ਗਾਂ ਸਮਤ ਦੇ ਦਿੰਦੇ ਆ। ਕੰਮ ਕਰਮ ਸਵਰਗ ਆਦਿਕ ਦੀ ਇੱਛਾ ਵਾਸਤੇ ਕਈ ਲੋਕ ਕਰਮ ਕਰਦੇ ਆ, ਪਰ ਪਹਿਲੀ ਗੱਲ ਤੇ ਬੜਾ ਮੁਸ਼ਕਲ ਹੈ। ਜੇ ਕੋਈ ਸਵਰਗ ਵਿੱਚ ਪਹੁੰਚ ਜਾਏ ਤੇ ਸਵਰਗ ਵਿੱਚੋਂ ਫੇਰ ਵੀ ਨੀਚੇ ਗਿਰਾਇਆ ਜਾਂਦਾ। ਕਹਿੰਦੇ 100 ਫੁੱਲ ਦੀ ਮਾਲਾ ਪਾ ਦਿੰਦੇ ਆ, ਜੇ ਲੋਕ ਫੁੱਲ ਸੁੱਕਣ ਲੱਗਦੇ ਆ ਤੇ ਉਹਨਾਂ ਨੂੰ ਵੀ ਬੜਾ ਖੇਦ ਹੁੰਦਾ ਕਿ ਹੁਣ ਸਾਡੇ ਪੁੰਨ ਮੁੱਕ ਜਾਣੇ ਆ, ਇੱਥੇ ਇੰਨੇ ਮੌਜਾਂ ਲਈਆਂ, ਹੁਣ ਮਾਤਰੋ ਵੀ ਫੇਰ ਧੱਕੇ ਖਾਵਾਂਗੇ। ਤੇ ਜਿਹੜੇ ਗੁਰਮੁਖ ਪਿਆਰੇ ਆ, ਕਿਉਂਕਿ ਸਵਰਗ ਵਿੱਚ ਸਦਾ ਨਹੀਂ ਰਹਿਣਾ ਹੈ, ਸਵਰਗ ਵਿੱਚ ਤਾਂ ਜਿੰਨੇ ਸਾਡੇ ਪੁੰਨ ਆ ਉਹਨਾਂ ਮੁਤਾਬਕ ਰਹਿਣਾ। ਹੁਣ ਇੱਥੇ ਆ ਗਏ, ਜਿੰਨਾ ਬੀਜਾ ਉਹਨਾਂ ਹੀ ਰਹੇਗਾ, ਗੱਡੀ ਜਿੰਨਾ ਟਿਕਟ ਆ ਉਹਦੇ ਹਿਸਾਬ ਨਾਲ ਸਫ਼ਰ ਆ। ਇਸ ਤਰ੍ਹਾਂ ਸਵਰਗ ਆਦਿਕਾਂ ਦੇ ਵਿੱਚ ਸਦਾ ਨਹੀਂ ਰਹਿਣਾ, ਉੱਥੇ ਤਾਂ ਜਿੰਨਾ ਚਿਰ ਕਿਸੇ ਦਾ ਪੁੰਨ ਹੈ ਉਹਨਾਂ ਚਿਰ ਰਹਿੰਦਾ, ਪੁੰਨ ਜਿਹੜਾ ਮੁੱਕ ਜਾਂਦਾ ਉਹ ਫੇਰ ਮੁੜ ਕੇ ਮਾਤਲੋਕ ਚ ਆ ਜਾਂਦਾ। ਇਸੇ ਕਰਕੇ ਮਨੁੱਖ ਦੇਹ ਦੀ ਦੁਰਲੱਭਤਾ ਨੂੰ ਥਾਂ ਥਾਂ ਬਿਆਨਿਆ ਹੈ, ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜਾਰ ਕੀ ਸੇ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਓ। ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ, ਦੇਵਤੇ ਵੀ ਲੋਚਦੇ ਮਾਨਸ ਦੇ ਲੈ ਕੇ ਸਾਨੂੰ ਦੇਵਦੇ ਹੀ ਮਿਲੇ, ਬੰਦਗੀ ਕਰਕੇ ਆਪਣਾ ਜਨਮ ਸਵਾਰ ਲਈਏ। ਜਨਮ ਸਵਾਰਨਾ ਕੀ ਹੈ? ਜਿੰਨੀਆਂ ਬੁਰਾਈਆਂ ਉਹਨਾਂ ਤੋਂ ਦੂਰ ਰਹਿਣਾ ਔਰ ਆਪਣੇ ਅਸੂਲ ਮਰਿਆਦਾ ਦੇ ਵਿੱਚ ਦ੍ਰਿੜ ਰਹਿਣਾ, ਪਰਪੱਕ ਰਹਿਣਾ। ਸੋ ਜਿਹੜਾ ਵਿਅਕਤੀ ਇਸ ਢੰਗ ਵਿੱਚ ਵਿਚਰਦਾ ਉਸ ਨੂੰ ਫਿਰ ਗੁਰੂ ਮਹਾਰਾਜ ਦੇ ਚਰਨਾਂ ਚੋਂ ਬੜਾ ਅਥਾਹ ਸੁੱਖ ਜਿਹੜਾ ਹੈ ਉਹ ਸਾਧ ਸੰਗ ਜੀ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਜਿਹੜੇ ਸੁੱਖ ਹੈ ਇਹ ਖਿੰਨ ਭੰਗ ਰਿਹਾ। ਜਿਵੇਂ ਪਾਣੀ ਚ ਬੁਲਬੁਲਾ ਕਿੰਨਾ ਕੁ ਚੱਲਣ ਦਾ, ਉਹਦੀ ਕੋਈ ਆਪਣੀ ਹੋਂਦ ਤੇ ਹੈ ਨੀ। ਉਹ ਪਾਣੀ ਦੇ ਸੰਯੋਗ ਨਾਲ ਹਵਾ ਰਲ ਗਈ, ਫੋਫੜਾ ਬਣ ਗਿਆ, ਬੁਲਬੁਲਾ ਬਣ ਗਿਆ, ਹਵਾ ਨਿਕਲ ਗਈ, ਖਤਮ ਹੋ ਗਿਆ। ਇਸ ਤਰ੍ਹਾਂ ਜਿੰਨੇ ਵੀ ਪਦਾਰਥ ਹੈ ਇਹ ਖਿੰਨ ਭੰਗ ਰਿਹਾ, ਨਾਸ ਹੋ ਜਾਣ ਵਾਲੇ ਆ। ਜਿਹੜੀ ਚੀਜ਼ ਨਹੀਂ ਰਹਿਣੀ ਉਹਦੇ ਨਾਲ ਇਹਦਾ ਬੜਾ ਗੂੜਾ ਤੇ ਦ੍ਰਿੜ ਪਿਆਰ ਆ, ਤੇ ਜਿਹੜੀ ਸਦਾ ਰਹਿਣੀ ਹੈ ਉਹਦੇ ਨਾਲ ਇਹਦਾ ਪ੍ਰੇਮੇ ਹੈ ਨੀ। ਤੇ ਜਿਲੇ ਉਹ ਚੀਜ਼ ਖੁੱਸ ਜਾਂਦੀ ਹੈ ਫਿਰ ਰੋਣਾ ਵੀ ਬਹੁਤ ਪੈਂਦਾ, ਠਾਹਾਂ ਮਾਰਦਾ, ਬਿਲਕਦਾ ਹੈ, ਕੁਰਲਾਉਂਦਾ ਹੈ। ਉਹ ਵਸਤੂ ਫੇਰ ਨਹੀਂ ਮਿਲਦੀ, ਉਹ ਵਸਤੂ ਤਾਂ ਮਿਲਦੀ ਨਹੀਂ, ਸਿਰਫ ਰੋਣਾ ਜਾਂ ਰੋਣ ਤੋਂ ਜਿਹੜੀ ਬਿਮਾਰੀਆਂ ਲੱਗ ਗਈਆਂ ਉਹ ਪੱਲੇ ਪੈਂਦੀਆਂ ਹਨ। ਸੋ ਇਸ ਵਾਸਤੇ ਜਿਹੜੀ ਚੀਜ਼ ਰਹਿਣੀ ਨੀ ਉਹਦੇ ਨਾਲ ਪਿਆਰ ਕਰ ਰਿਹਾ, ਜਿਹੜਾ ਸਦਾ ਰਹਿਣ ਵਾਲਾ ਪਰਮੇਸ਼ਰ ਆ ਉਹਨੂੰ ਕਦੇ ਸੁਪਨੇ ਚ ਵੀ ਚੇਤੇ ਨਹੀਂ ਕਰਦਾ। ਤੇ ਪਦਾਰਥਾਂ ਦੇ ਵਿੱਚ ਇਹ ਪਦਾਰਥ ਸੁਪਨੇ ਦੀ ਨਹੀਂ ਆਈ ਹੈ, ਇਹਨਾਂ ਨੂੰ ਸਤ ਕਰਕੇ ਮਨੀ ਬੈਠਾ, ਸੁਪਨੇ ਸੇਤੀ ਚਿਤ ਮੂਰਖ ਲਾਇਆ, ਆਰਜਾ ਗਈ ਵਿਹਾਏ ਧੰਦਾ ਤਾਇਆ। ਸਾਰੀ ਉਮਰ ਧੰਦਿਆਂ ਦੇ ਵਿੱਚ ਦੌੜਦਿਆਂ ਭੱਜਦਿਆਂ ਇਹਦੀ ਜਿਹੜੀ ਉਮਰ ਹੈ ਚਲੇ ਜਾਂਦੀ ਹੈ, ਗਿਣਤੀ ਦੇ ਸਾਲ ਹੈ। ਜੋ ਦਿਨ ਲੱਦੇ ਗਾਣਵੇ ਗਏ ਬਲਾੜ ਬਲਾੜ, ਜਿਹੜੇ ਗਿਣਤੀ ਦੇ ਦਿਨ ਮਿਲੇ ਸੀ ਮੁੱਕਦੇ ਮੁੱਕਦੇ ਉਹ ਵੀ ਮੁੱਕ ਗਏ, ਉਹ ਦਿਨ ਵੀ ਮੁੱਕ ਗਏ ਮਿਲੇ ਸੀ। ਕਿਉਂਕਿ ਪਰਮੇਸ਼ਰ ਚਾਨਸ ਸਭ ਨੂੰ ਦਿੰਦਾ ਹੈ ਜ਼ਿੰਦਗੀ ਦੇ ਵਿੱਚ, ਪਰ ਮਿਲੇ ਹੋਏ ਮੌਕਿਆਂ ਦਾ ਲਾਭ ਕੌਣ ਲੈਂਦਾ ਹੈ। ਉਮਰ ਉਸ ਜਨਮ ਜਿਹੜਾ ਸਾਨੂੰ ਇੱਕ ਬਹੁਤ ਵੱਡਾ ਮੌਕਾ ਦਿੱਤਾ, ਜੇ ਅਸੀਂ ਬੰਦਗੀ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਗੁਰੂ ਮਹਾਰਾਜ ਦੇ ਬਚਨਾਂ ਦੇ ਪਹਿਰਾ ਨਹੀਂ ਦਿੰਦੇ, ਉਹ ਸਮਝੋ ਅਸੀਂ ਇਹ ਸ਼ੁਭ ਮੌਕਾ ਹੱਥੋਂ ਗੁਆ ਰਹੇ ਹਾਂ। ਤੇ ਜਿਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਉਹ ਹੈ ਆਪਣਾ ਸਮਾਂ ਗੁਆਉਂਦੇ ਨਹੀਂ, ਨਿਸਫਲ ਨਹੀਂ ਕਰਦੇ, ਸਮੇਂ ਨੂੰ ਵੰਡ ਲੈਂਦੇ ਆ ਔਰ ਉਹਦੇ ਮੁਤਾਬਕ ਉਹ ਆਪਣਾ ਕਰਮ ਕਰਦੇ ਆ। ਉਹਦੇ ਵਿੱਚ ਕਿਸੇ ਨੂੰ ਕਲੇਸ਼ ਵੀ ਨਹੀਂ, ਸੁੱਖ ਹੀ ਸੁੱਖ ਆ। ਇਸ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੂੰ ਜੇ ਸਕਾਮ ਕਰਮ ਕਰੇਗਾ ਤੇ ਸਵਰਗ, ਸਵਰਗ ਤੋਂ ਫੇਰ ਮਾਤ ਲੋਕ ਵਿੱਚ ਕਲਿਆਣ ਦੀ ਪ੍ਰਾਪਤੀ ਨਹੀਂ ਹੋਏਗੀ, ਮੋਕਸ਼ ਨਹੀਂ ਮਿਲੇਗੀ, ਨਿਰਵਾਣ ਪਦ ਨਹੀਂ ਮਿਲੇਗਾ। ਤੇ ਜੇ ਮਹਾਰਾਜ ਕਹਿੰਦੇ ਤੂੰ ਨਿਸ਼ਕਾਮ ਕਰਮ ਕਰੇ, ਕਰਮ ਕਰਤ ਹੋਵੇ ਨਿਹਕਰਮ ਤਿਸ ਬੈਸਨੋ ਕਾ ਨਿਰਮਲ ਧਰਮ, ਕਰਮ ਕੀਤਾ ਉਹਦੇ ਫਲ ਦੀ ਇੱਛਾ ਨਹੀਂ। ਆਮ ਬੰਦਾ ਕਰਮ ਕਰਦਾ ਉਹਦੀ ਇੱਛਾ ਪਹਿਲਾਂ ਆਉਂਦੀ ਮੈਨੂੰ ਆਹ ਮਿਲ ਜਾ, ਪਰ ਮਹਾਰਾਜ ਕਹਿੰਦੇ ਜੇ ਤੂੰ ਮੁਕਤੀ ਦੇ ਗਿਆਨ ਦੇ ਰਸਤੇ ਜਾਣਾ, ਕਰਮ ਦਾ ਤਿਆਗ ਨਹੀਂ ਕਰਨਾ ਹੈ, ਕਰਮ ਕਰਨਾ ਹੈ, ਪਰ ਕਰਨਾ ਨਿਰੀਹਾ ਹੋ ਕੇ, ਇੱਛਾ ਤੋਂ ਰਹਿਤ ਹੋ ਕੇ। ਉਹਦਾ ਜਿਹੜਾ ਫਲ ਕੀ ਹੈ ਉਹ ਹਿਰਦੇ ਦੀ ਸ਼ੁੱਧੀ, ਗਿਆਨ, ਬੰਧਨ ਤੋਂ ਰਹਿਤ ਅਵਸਥਾ, ਪਰਮੇਸ਼ਰ ਦੀ ਪ੍ਰਾਪਤੀ, ਇਹ ਫਲਾਦੇਸ਼ ਪ੍ਰਾਪਤ ਹੋਵੇਗਾ। ਸੋ ਇਸ ਵਾਸਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਕਲਯੁਗੀ ਜੀਵਾਂ ਤੇ ਦਇਆ ਕਰਦਿਆਂ, ਪਿਛਲੇ ਯੁਗਾਂ ਚ ਉਮਰਾਂ ਵੀ ਵੱਡੀਆਂ ਸੀ ਤੇ ਸਾਧਨ ਵੀ ਬੜਬੜੇ ਕਰਦੇ ਸੀ, ਕਿਉਂ ਜਿਹੜੇ ਮਹਾਂਪੁਰਖ ਸੀ ਉਹ ਨਹੀਂ ਗਏ, ਇਹਨਾਂ ਦੀ ਉਮਰ ਉਮੀਦ ਪੂਰੀ ਨਹੀਂ ਹੋਣੀ, ਇੱਕ ਕੰਮ ਕਰ ਲਓ ਉਹਨੇ ਦਸ ਨਾਲ ਹੋਰ ਲਾ ਤੇ ਵਿਆਹ ਵੀ ਨਾਲ ਕਰੀ ਜਾਓ ਤੇ ਆਰੇ ਲੱਗੇ ਆਣਗੇ, ਉਮਰ ਸੌਖੀ ਬੀਤ ਜਾਏਗੀ, ਕਿਉਂਕਿ ਵਿਹਲਾ ਟਾਈਮ ਬੀਤਦਾ ਨਹੀਂ। ਜਦੋਂ ਉਹਨੂੰ ਨਿਯਮ ਦੇ ਵਿੱਚ ਸਮੇਂ ਨੂੰ ਲੈ ਆਈਏ, ਇੰਨਾ ਟਾਈਮ ਭਾਈ ਇਸ਼ਨਾਨ ਦਾ ਟਾਈਮ ਹੈ, ਇਹ ਨਾਮ ਜਪਣ ਦਾ, ਇਹ ਬਾਣੀ ਪੜ੍ਹਨ ਦਾ, ਮਹਾਰਾਜ ਦਰਸ਼ਨ ਕਰਨੇ ਆ, ਕਥਾ ਕੀਰਤਨ ਸੁਣਨਾ ਜਾਂ ਹੋਰ ਪੁੰਨ ਪਰਪਕਾਰ ਕਰਨਾ, ਤੇ ਪਤਾ ਹੀ ਨੀ 24 ਘੰਟੇ ਕਦੋਂ ਬੀਤ ਜਾਂਦੇ ਆ। ਬੰਦਾ ਬੋਰ ਵੀ ਨੀ ਹੁੰਦਾ ਕਿਸੇ ਪ੍ਰਤੀ, ਘਿਰਨਾ ਨਫ਼ਰਤ ਲਈ ਵੀ ਟਾਈਮ ਨਹੀਂ ਰਹਿੰਦਾ। ਸੋ ਇਸ ਵਾਸਤੇ ਸਮੇਂ ਦੀ ਜਿਹੜੀ ਵੰਡ ਹੈ ਉਹ ਸਹੀ ਕੀਤੀ ਜਾਏ ਤੇ ਬੜਾ ਸੁੱਖ ਹੈ। ਜਿਵੇਂ 4 ਯੁਗਾਂ ਦੀ ਵੰਡ, ਸੱਤ ਯੁਗ ਸੱਤ, ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦੜੈ ਕਲ ਕੇਵਲ ਨਾਮ ਆਧਾਰ। 4 ਯੁਗਾਂ ਦੀ ਵੰਡ ਕੀਤੀ ਹੈ, 4 ਯੁਗਾਂ ਦੇ ਕਰਮ ਦੱਸੇ ਆ। ਹੁਣ ਇਸ ਯੁਗ ਦੇ ਵਿੱਚ ਹੁਣ ਆਪਾਂ ਕਈ ਵਾਰੀ ਹੁੰਦਾ ਨਾਮ ਜਪੋ ਜੀ, ਨਾਮ ਜਪੋ ਜੀ, ਨਾਮ ਜਪਣਾ ਚਾਹੀਦਾ। ਨਾਮ ਤਾਂ ਹੀ ਜਪਿਆ ਜਾਏਗਾ ਜੇ ਨਾਮ ਦੀ ਸਮੱਗਰੀ ਹੋਏਗੀ। ਕੜਾਹ ਬਣਾਓ, ਨਾ ਆਟਾ ਆ, ਨਾ ਖੰਡ ਆ, ਨਾ ਘਿਓ ਆ, ਨਾ ਕੋਈ ਕੜਛੀ ਜਾਂ ਖੁਰਚਣਾ ਕੜਾਹੀ ਆ ਨਹੀਂ ਹੈ, ਬਾਲਣ ਅੱਗ ਆਦਿਕ ਦਾ ਕੋਈ ਸਾਧਨ ਨਹੀਂ, ਤੇ ਗੱਲਾਂ ਨਾਲ ਕਿਵੇਂ ਹੋਏਗਾ। ਇਸ ਤਰ੍ਹਾਂ ਜਿਹੜਾ ਨਾਮ ਆ, ਨਾਮ ਦੀ ਸਮੱਗਰੀ ਹੈ। ਜਿੰਨਾ ਚਿਰ ਉਹ ਸਮੱਗਰੀ ਪੈਦਾ ਨਹੀਂ ਹੁੰਦੀ ਤੇ ਨਾਮ ਜਪਿਆ ਹੀ ਨਹੀਂ ਜਾਣਾ। ਪਹਿਲਾਂ ਤਾਂ ਸਾਨੂੰ ਆਪਣਾ ਅੰਤਸ਼ਕਰਨ ਸ਼ੁੱਧ ਕਰਨਾ ਪੈਣਾ, ਮਨ ਬੁੱਧੀ ਸ਼ੁੱਧ ਹੋਣ, ਫਿਰ ਇਹਨਾਂ ਤੇ ਨਿਯੰਤਰਣ ਕਰਕੇ ਇੰਦਰੀਏ ਔਰ ਇੰਦਰੀਆਂ ਦੇ ਵਿਕਾਰ ਤਿਆਗੇ ਜਾਣ, ਫਿਰ ਜਿਹੜੀਆਂ ਕਰਹਿਤਾਂ ਇਹਨਾਂ ਦਾ ਤਿਆਗ, ਜਿਹੜੀ ਰਹਿਤ ਮਰਜ਼ਾਦਾ ਉਹਦੇ ਚ ਪਰਪੱਕਤਾ ਹੋਵੇ, ਫਿਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਨੂੰ ਆਪਣਾ ਆਪ ਸਮਰਪਿਤ ਕਰਕੇ ਨਾਮ ਜਪੋ, ਤੇ ਥੋੜੇ ਦਿਨਾਂ ਚ ਦੇਖੋ ਕਿ ਉਹਦਾ ਰਸ ਕੋਈ ਵੱਖਰਾ ਹੋਏਗਾ। ਕਿਉਂਕਿ ਹਰ ਚੀਜ਼ ਜਿਹੜੀ ਹੈ ਅਕਸਰ ਤੇ ਗੁਰੂ ਪ੍ਰਸਾਦ ਨਾਲ ਹੀ ਹੈ। ਪ੍ਰਸਾਦ ਤਾਂ ਹੀ ਮਿਲਣੀ ਹੈ ਕਿਰਪਾ, ਜੇ ਗੁਰੂ ਦੇ ਬਚਨ ਦੇ ਅਨੁਕੂਲ ਹੈ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਆਪਣੇ ਚਰਨਾਂ ਵਿੱਚ ਬੈਠਣ ਲਈ ਸਾਨੂੰ ਸਾਰਿਆਂ ਨੂੰ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਕਿਉਂਕਿ ਮਹਾਰਾਜ ਦੇ ਚਰਨਾਂ ਵਿੱਚ ਬਹਿਣ ਦਾ ਵੀ ਬੜਾ ਪੁੰਨ ਪ੍ਰਤਾਪ ਹੈ ਕਿ ਬੈਠ ਕੇ ਬਾਣੀ ਸੁਣਨੇ, ਉਸਦਾ ਵੀ ਅਰਥ ਵਿਚਾਰਨੇ ਔਰ ਉਹਦੇ ਮੁਤਾਬਕ ਆਪਣਾ ਜਿਹੜਾ ਜੀਵਨ ਆ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਔਰ ਸੁਧਾਰਨਾ, ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਮਿਲਦੀ ਹੈ। ਸੋ ਇੰਨੀਆਂ ਬੇਨਤੀਆਂ ਤੋਂ ਪ੍ਰਬੰਧਕਾਂ ਦੇ, ਰਾਗੀ ਸਿੰਘਾਂ ਦੇ, ਗ੍ਰੰਥੀ ਸਿੰਘ, ਸਾਰੇ ਸੇਵਾਦਾਰਾਂ ਦੇ ਭਾਈ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।